मूर्ख मुगदा जन्म पया परणवत नानक तिनकी शरणा जिन तू नाहीं विसरिया कामी क्रोधी चातुरी बाजी गर बेकाम निंदा करते जन्म सिरानो कबहू ना सिमरियो राम कंचन नारी मैं जियो लुभत है मोह मीठा माया घर मंदर कोड़े खुशी मन अनरस लाया हर प्रभ चेतना आवई क्यों छुटाऊं मेरे हर राया मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे सतनाम वाहे गुरु साहिब जियो मृत मोहंग अल्प बुद्ध्यंग रचंत बनता विनोद शाह मृत मोहंग अल्प बुद्ध्यंग रचंत बनता विनोद शाह जौबन बहकर्म कनक कुंडल है विचत्र मंदर शोभंत बस्तरा अत्यंत माया व्यापितंग हे अच्युत शरण संत नानक पो भगवान नमः बचित्र मंदर शोभंत बस्तरा अत्यंत माया व्यापितं हे अच्युत शरण संत नानक पो भगवान नमः वाहिगुरु जी का खालसा वाहिगुरु जी की फतेह परम सम्मान योग सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सतसंगी जनों रात्रि दे दीवान दी हाजरी भरदिया होया आप जी ने इलाही गुरबाणी दी विचार तुरकी बाणी दा कीर्तन और सत्कार योग भाई साहब जी होरां पासों गुरु इतिहास आप जी ने सरवण कीता है गुरु अर्जन देव महाराज प्यारे सतगुरु दे दर्शनां दी प्यास लेके ਲਾਹੌਰ ਦੀ ਧਰਤੀ ਤੇ ਕਿਵੇਂ ਬੇਬਲ ਹੋ ਕੇ ਅਰਦਾਸਾਂ ਪੈ ਭੇਜਦੇ ਨੇ ਤੇ ਨਾਲ ਗੁਰੂ ਕੇ ਹੁਕਮ ਨੂੰ ਵੀ ਸੱਤ ਕਰਕੇ ਮੰਨਦੇ ਨੇ ਤੇ ਜਿਸ ਹਿਰਦੇ ਵਿੱਚ ਗੁਰੂ ਪਰਮੇਸ਼ਵਰ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਤੇ ਉਸ ਦੀ ਆਸ ਨੂੰ ਮੇਰਾ ਪਰਮੇਸ਼ਵਰ ਭਾਗ ਜ਼ਰੂਰ ਲਾਉਂਦਾ ਹੈ। ਸਤਿਗੁਰਾਂ ਨੇ ਪਵਿੱਤਰ ਬਾਣੀ ਵਿੱਚ ਬਚਨ ਕੀਤਾ ਹੈ, ਮਹਾਰਾਜ ਕਹਿੰਦੇ ਨੇ ਦਰਸ਼ਨਾਂ ਦੀ ਪਿਆਸ ਲੈ ਕੇ ਬੈਠੇ ਜਿਹੜੇ ਗੁਰਮੁਖ ਨੇ ਭਗਤ ਜਨ ਨੇ ਉਹ ਇੰਨੇ ਕੁ ਟਿਕਾ ਤੇ ਧੀਰੇ ਤੇ ਸਬਰ ਨਾਲ ਟਿਕ ਕੇ ਬਹਿ ਜਾਂਦੇ ਨੇ। ਉਹਨਾਂ ਨੂੰ ਇੱਥੋਂ ਤੱਕ ਆਸ ਹੈ ਕਿ ਜਦੋਂ ਅੰਤਲਾ ਸਵਾਸ ਮੇਰਾ ਨਿਕਲੇਗਾ ਤੇ ਮੇਰਾ ਪਿਆਰਾ ਪ੍ਰੀਤਮ ਅੰਤਲੇ ਸਵਾਸ ਤੇ ਵੀ ਆ ਕੇ ਵੀ ਕਿਰਪਾ ਕਰ ਸਕਦਾ। ਸਾਧ ਸੰਗਤ, ਉਸ ਗੁਰਦੇਵ ਦੀ ਬੇਬਲਤਾ ਆਪ ਜੀ ਨੇ ਸਰਵਣ ਕੀਤੀ, ਗੁਰੂ ਮਿਹਰ ਕਰੇ ਕਿਤੇ ਇਸ ਹਿਰਦੇ ਵਿੱਚ ਵੀ ਗੁਰੂ ਕੇ ਦਰਸ਼ਨਾਂ ਲਈ ਅੰਦਰੋਂ ਪਿਆਸ ਪੈਦਾ ਹੋ ਜਾਏ। ਉਸੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ ਸ਼ਲੋਕ ਸੰਸਕ੍ਰਿਤੀ ਅੰਦਰ ਜੋ ਦਰਜ ਹੈ ਉਹ ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਜੋ ਉਪਦੇਸ਼ ਪੈ ਕਰਦੇ ਨੇ, ਕਹਿੰਦੇ ਨੇ ਇਸ ਭਟਕਦੇ ਹੋਏ ਮਨ ਦੀ ਅਵਸਥਾ ਇਹ ਵੇ ਕਿ ਜਿਹੜੇ ਪਦਾਰਥ ਨਾਸ਼ਵੰਤ ਨੇ ਉਹਨਾਂ ਦੇ ਨਾਲ ਇਹ ਮੋਹ ਪਾਈ ਬੈਠਾ ਹੈ ਤੇ ਉਹਨਾਂ ਪਦਾਰਥਾਂ ਦੇ ਵਿੱਚੋਂ ਗੁਰਦੇਵ ਕਹਿੰਦੇ ਨੇ ਦਾਤ ਉਸ ਪਰਮੇਸ਼ਵਰ ਨੇ ਦਿੱਤੀ, ਜਿਸ ਨੇ ਦਾਤ ਦਿੱਤੀ ਉਸ ਦਾਤਾਰ ਨੂੰ ਤਾਂ ਹਿਰਦੇ ਵਿੱਚੋਂ ਭੁਲਾ ਦਿੱਤਾ ਤੇ ਉਹਦੀ ਦਾਤ ਦੇ ਨਾਲ ਮੋਹ ਪਾ ਕੇ ਬਹਿ ਗਏ। ਇਹ ਵੀ ਪਤਾ ਹੈ ਕਿ ਜੋ ਕੁਝ ਉਹਨੇ ਦੇ ਦਿੱਤਾ ਇੱਕ ਦਿਨ ਇਹ ਬਿਨਸਣਾ ਵੀ। ਸਾਹਿਬ ਕਹਿੰਦੇ ਨੇ ਮ੍ਰਿਤਕ ਪਦਾਰਥਾਂ ਨੂੰ ਨਾਸ਼ਵੰਤ ਪਦਾਰਥਾਂ ਨੂੰ ਪਿਆਰ ਕਰਨਾ, ਕਿਤੇ ਤਾਂ ਸਾਹਿਬ ਕਹਿੰਦੇ ਨੇ ਦੌਲਤ ਨਾਲ ਨੇ ਪਾਈ ਬੈਠਾ, ਕਿਤੇ ਇਸਤਰੀ ਨਾਲ ਨੇ ਪਾਈ ਬੈਠਾ। ਸਾਹਿਬ ਕਹਿੰਦੇ ਨੇ ਕਿਤੇ ਇਹ ਉੱਚੇ ਸੋਹਣੇ ਮਕਾਨ ਬਣਾ ਕੇ ਉਹਨਾਂ ਵਿੱਚ ਬਹਿ ਕੇ ਪਰਮੇਸ਼ਵਰ ਨੂੰ ਭੁੱਲ ਗਿਆ ਤੇ ਕਿਤੇ ਸੋਨੇ ਦੇ ਕੁੰਡਲ ਪਾ ਕੇ ਸੋਨੇ ਦੇ ਗਹਿਣੇ ਪਾ ਕੇ ਦੁਨੀਆਂ ਵਿੱਚ ਆਪਣੀ ਅਮੀਰੀ ਦਾ ਦਿਖਾਵਾ ਕਰਦਾ। ਤੇ ਸਾਹਿਬ ਕਹਿੰਦੇ ਨੇ ਸਭ ਕੁਝ ਵਿਖਾਵੇ ਮਾਤਰ ਤੂੰ ਜੋ ਕੁਝ ਸੰਸਾਰ ਵੀ ਦਿਖਾਣਾ ਇਹਨੇ ਬਿਣਸ ਜਾਣਾ। ਤੇ ਸੰਤ ਜਨ ਰੱਬ ਦੇ ਪਿਆਰੇ ਉਹ ਇਸ ਮਾਇਆ ਤੋਂ ਸੁਚੇਤ ਰਹਿ ਕੇ ਪ੍ਰਭੂ ਦੇ ਚਰਨਾਂ ਵਿੱਚ ਲੀਰ ਰਹਿੰਦੇ। ਸਾਧ ਸੰਗਤ, ਕਈ ਵਾਰੀ ਆਪ ਜੀ ਨੇ ਸਰਵਣ ਕੀਤਾ ਹੋਣਾ, ਗੁਰੂ ਗ੍ਰੰਥ ਸਾਹਿਬ ਜੀ ਨੇ ਮਾਇਆ ਸ਼ਬਦ ਕੇਵਲ ਇਹਨਾਂ ਟਕਿਆਂ ਦੀ ਖਾਤਰ ਨਹੀਂ ਵਰਤਿਆ। ਇਹ ਠੀਕ ਹੈ ਕਿ ਆਪਾਂ ਅੱਜ ਸ਼ਬਦ ਮਾਇਆ ਵਰਤਨੇ ਆ ਇਸ ਦੌਲਤ ਦੇ ਲਈ, ਪਰ ਗੁਰਦੇਵ ਨੇ ਕਮਾਲ ਦੇ ਬਚਨ ਬਾਣੀ ਵਿੱਚ ਕਹਿੰਦੇ ਨੇ ਇਹ ਮਤ ਸਮਝੀ ਕਿ ਮਾਇਆ ਕੇਵਲ ਰੁਪਈਏ ਟਕੇ ਦਾ ਨਾਂ ਹੈ। ਮਹਾਰਾਜ ਕਹਿੰਦੇ ਨੇ ਮਾਇਆ ਦਰਅਸਲ ਉਸ ਵਸਤੂ ਦਾ ਨਾਂ ਹੈ ਜਿਸ ਨੂੰ ਦੇਖਦਿਆਂ ਸਾਰ ਦੇਣ ਵਾਲਾ ਪਰਮੇਸ਼ਵਰ ਭੁੱਲ ਜਾਵੇ। ਉਹ ਕੋਈ ਵੀ ਵਸਤੂ ਹੋ ਸਕਦੀ ਹੈ, ਹੋ ਸਕਦਾ ਤੇਰੇ ਤਨ ਦੀ ਸੁੰਦਰਤਾ ਹੋਵੇ, ਜਿਸ ਸੁੰਦਰਤਾ ਨੂੰ ਦੇਖ ਕੇ ਤੂੰ ਪ੍ਰਭੂ ਨੂੰ ਭੁੱਲ ਜਾਏ, ਜਿਸ ਚਿੱਤਰਕਾਰ ਨੇ ਤਸਵੀਰ ਬਣਾਈ ਤੇਰੇ ਸਰੀਰ ਦੀ ਸੁੰਦਰਤਾ ਵੀ ਮਾਇਆ ਬਣ ਜਾਏਗੀ। ਮਹਾਰਾਜ ਕਹਿੰਦੇ ਨੇ ਤੂੰ ਵਿਦਵਾਨ ਹੈ, ਸਿਆਣਾ ਗੁਣੀ ਹੈ, ਜੇ ਤੂੰ ਵਿਦਿਆ ਨੂੰ ਦੇਖ ਕੇ ਅਭਿਮਾਨ ਵਿੱਚ ਆ ਕੇ ਉਸ ਦਾਤੇ ਨੂੰ ਭੁੱਲ ਜਾਏ ਤਾਂ ਧਿਆਨ ਰੱਖੀ ਵਿਦਿਆ ਵੀ ਮਾਇਆ ਬਣ ਜਾਏਗੀ। ਇੱਥੋਂ ਤੱਕ ਮੇਰੇ ਗੁਰਦੇਵ ਨੇ ਕਮਾਲ ਦੇ ਬਚਨ ਕਹਿ, ਕਹਿੰਦੇ ਨੇ ਜੇ ਤੂੰ ਪ੍ਰਭੂ ਦੇ ਨਾਮ ਦਾ ਜਪ ਤਪ ਕਰਨਾ, ਬੰਦਗੀ ਕਰਨਾ, ਤੇ ਜਪ ਤਪ ਕਰਦਿਆਂ ਕਰਦਿਆਂ ਹਉਮੈ ਦਾ ਰੁੱਖ ਪੁੰਗਰ ਆਇਆ ਤੇ ਉਹ ਜਪ ਤਪ ਉਹ ਸਾਧਨਾ ਦੀ ਮਾਇਆ ਬਣ ਜਾਂਦੀ। ਗੁਰਦੇਵ ਨੇ ਬਚਨ ਕੀਤਾ, ਕਹਿਣ ਲੱਗੇ ਮਾਇਆ ਕੋਈ ਇੱਕ ਕਿਸਮ ਦੀ ਨਹੀਂ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਸਾਹਿਬ ਕਹਿੰਦੇ ਨੇ ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਜਿਨਸਾਂ ਦੀ ਰੱਬ ਨੇ ਮਾਇਆ ਪੈਦਾ ਕੀਤੀ ਏ। ਤੇ ਅਸਲ ਵਿੱਚ ਮਾਇਆ ਦੀ ਪਰਿਭਾਸ਼ਾ ਹੀ ਇਹ ਵੇ ਕਿ ਸਾਹਿਬ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ। ਮਾਇਆ ਉਹ ਚੀਜ਼ ਹੈ ਜਿਹਨੂੰ ਦੇਖ ਕੇ ਪ੍ਰਭੂ ਦੀ ਯਾਦ ਭੁੱਲ ਜਾਏ, ਮੋਹ ਉਪਜੈ, ਜਿਹਨੂੰ ਭੁੱਲ ਕੇ ਪ੍ਰਭੂ ਨੂੰ ਅੰਦਰ ਮੋਹ ਜਿਹੜੀ ਲਹਿਰ ਮੋਹ ਦੀ ਪੈਦਾ ਹੋ ਜਾਏ, ਮੋਹ ਉਪਜੈ, ਭਾਉ ਦੂਜਾ ਲਾਇਆ, ਇੱਕ ਨੂੰ ਛੱਡ ਕੇ ਦੂਜੇ ਦੇ ਨਾਲ ਤੂੰ ਮਾਇਆ ਦੇ ਵਿੱਚ ਖਚਿਤ ਹੋ ਜਾਏ, ਉਸ ਵਸਤੂ ਵਿੱਚ ਖਚਿਤ ਹੋ ਜਾਏ, ਉਹ ਤੇਰੇ ਵਾਸਤੇ ਮਾਇਆ ਬਣ ਜਾਏਗੀ। ਪਰ ਯਾਦ ਰੱਖੀ ਜੇ ਮਕਾਨ ਲਿਆ ਰੱਬ ਭੁੱਲ ਗਿਆ ਮਕਾਨ ਮਾਇਆ, ਜੇ ਘਰ ਪੁੱਤਰ ਆਇਆ ਪ੍ਰਭੂ ਭੁੱਲਿਆ ਪੁੱਤਰ ਮਾਇਆ, जे पदवी मिलिया वाहगुरु जी भुल गए वो पदवी माया ते जे ए सारिया वस्तुआं लेके मेरा प्यारा परमेश्वर चेते रहे ते माया विच रह के तू प्यारे प्रीतम नूं पा सकना। ताई जिथे गुरुदेव ने कहा कि कहन लगे ए माया जे तार विसर है मोह उपजै भाव दूजा लाया उथे नाल ए भी कह दिता गुर प्रसादी जिन्ना लिव लागी गुरु की कृपा नाल जिन्ना दी सुरत नाम भी जुड़ गई तिनी विचै माया पाया ओ रहिंदे दुनिया विच ने माया विच रह के भी प्रीतम नूं पा गए। पर खैर अज मेरे गुरु अर्जन साहब ने कहा मना तू नाशमंत पदार्थां दी खातर उस मालक नूं भुलाई बैठे ते जाने ए नाशमंत पदार्थ भी तेरे नाल। सतगुरु की इलाही बाणी दे विच गुरु अर्जन साहब ने मारू दखने विच इक बचन कीता। साहब कहिंदे ने जिस माया नूं देख के तू प्रभु भुलाई बैठा है ना ए तां छिन भंगर है कुछ समय तो बाद आलोप है। गुरुदेव ने बचन कीता बड़ा प्यारा साहब जी कहन लगे सच जाने कच वहिंदिआं साहब दा मारू दखने दा शलोक है सच जाने तू सच समझी बैठा किनू कच वहिंदिआं लहिंदी बोली दा शब्द है वहिंदिआं दर ते तुरे जाना। आपां आम तौर ते पिंडां विच शब्द वरतने आ पुराने बजुर्ग वरदे ने वगिया वगिया आ वगिया वगिया दा मतलब है कि तू जल्दी नाल मेरे नाल पिछे दौड़िया। साहब कहिंदे ने सच जाणा कच वहिंदिआं वहिंदिआं दर ते जिहड़ा तुरिया जांदा है ओ मेरे मना तू उस कच नूं सच समझी बैठा जिहड़ा तेरे देखदिआं देखदिआं तेरे कोलों निकल जाणा सच जाणा कच वहिंदिआं। अगे कहिंदे ने तू आगू आगे सलवे आगू आगे दर ते अगे अगे जाना सलवे दा अर्थ तेज रफ्तार नाल तुर जाना। साहब कहन लगे अजे भी सबर नहीं जो कुछ रब देंदा है उथे कदी बंदा संतुष्ट नहीं तू आगू आगे सलवे तू अगे अगे होर प्या छाला मारन। इथों दस के साडी अवस्था अगे फिर क्या जिन्नू तू सच समझी बैठा नानक आप सड़ी मंज नैणू मंज दा अर्थ विच आप सड़ी दा अर्थ अग नैणू दा अर्थ इथे नैण नी इथे नैणू दा अर्थ मखण। गुरु अर्जन साहब महाराज कहिंदे ने जिन्नू तू सच समझी बैठा इन्ने इस तरह नाशवान हो जाने जिवें बलदी हुई अग दे विच कोई मखण सट देवे ते परत के ओ मखण दी होंद खत्म हो जांदी है सड़ जांदा है। जिन्नू तू माण करके समझना अपनी इन्ने इस तरह आलोप होना जिवें अग मखण नूं साड़ के खत्म कर देंदी। नानक आत सड़ी मंज नैणू। साहब कहन लगे फिर याद रखी केवल इथे बस नहीं ब्याह ढल पबन ज्यो जुम्यो ते जिवें चुपत्ती जेड़ी है एक बूटा पानी दी अणहोण तो बाद नाशमंत हो जांदा है इसे तरह ए चार दिन दे सुख जेड़े ने आलोप हो जाने। इसे बाणी नूं पढ़दे आ फिर हजूर ने दूसरा शलोक एदे विच कहा तवज्जो देनी थोड़ी जी मैं अज ए अर्ज करनी चाहना जे प्रभु नूं भुल के सब कुछ इहनूं समझे इहने नाल नहीं जाना जे इहदे विच रहिंदिआं मालक नूं चेते रखे ते लोक परलोक तू सुहेला करके चला जाए। सतगुरु ने बचन कीता कहन लगे गुर दी गिल्ली इक छोटी जी ढेली है। गुरु अर्जन साहब दा बचन है किन्ने ने गुर विच मिठास है महाराज किन्ने ने मक्खी दा इक सुभा है जिथे मिठा होवे मक्खी उथे जरूर पहुंचदी है ते गुरु अर्जन साहब कहिंदे ने सच्चे पिता किन्ने ने गुर दी रोड़ी सी गिल्ली ते मक्खी बड़ी दूर तो आई उस मक्खी ने गुर दी ढेली ते बैठ के मिठे नूं खाना शुरू कीता ते खांदिया खांदिया मन विच आया मना ए ढेली एनी वड्डी मेनू इकली नूं मिल गई ए मिठास दी भरी किन्ना चंगा होवे मैं एदे उत्ते रह के कब्जे क्यों ना कर लवां। ए गुर दी ढेली मैं रज के जदों दिल करे मैं खावां कहिंदे ने ओ मक्खी छोटे छोटे खंभां वाली उस गुड़ दी ढेली दा स्वाद चखिया परत के सब कुछ भुल के अपनी उडारी भी भुल गई मैं तां बड़ी उच्ची उड्डन वाली आ उस गुड़ दी ढेली ते अपना कब्जा करी हुण गुड़ इन्ना कु गिला सी मक्खी दे पैर ओदे छोटे छोटे खंभ गुड़ दे विच फस गए हुण मक्खी तां गुड़ विचों उड़ना चाहती है पर उस गुड़ दी इन्नी कु कशिश ओ मक्खी नूं उड्डन ही नहीं दिंदा पिया ओदे विच फसी हुई उड्डेगी किवें। साहब कहिंदे ने भलिया गुड़ माड़ा नहीं मक्खी दा आधार है मिठा पर याद रखी जे किते मिठा चाके उड़ारी मार जांदी ਤੇ ਸ਼ਾਇਦ ਇਹ ਪਰਤ ਕੇ ਫਿਰ ਆਨੰਦ ਮਾਣਦੀ। ਇਹਨੇ ਮਿੱਠੇ ਨੂੰ ਚੱਕ ਕੇ ਉਹਦੇ ਉੱਤੇ ਕਬਜ਼ਾ ਕਰ ਲਿਆ ਤੇ ਉਹੀ ਮਿੱਠੇ ਦੀ ਭੇਲੀ ਜਿਹੜੀ ਇਹਦੀ ਮੌਤ ਦਾ ਕਾਰਨ ਬਣ ਗਈ। ਸਾਹਿਬ ਕਹਿਣ ਲੱਗੇ ਸੰਸਾਰ ਦੇ ਅੰਦਰ ਮਾਇਆ ਇੱਕ ਗੁਜ਼ਰਾਨ ਏ, ਇਹਦੇ ਤੋਂ ਬਿਨਾਂ ਝੱਟ ਨਹੀਂ ਲੰਘਦਾ। ਐਵੇਂ ਤੂੰ ਕਹਿ, ਚਾਹੇ ਧਰਮ ਦਾ ਕਰਮ ਕਰਨਾ, ਚਾਹੇ ਰਾਜਨੀਤਿਕ ਕੋਈ ਕੰਮ ਕਰਨਾ, ਸਮਾਜਿਕ ਕਰਮ ਕਰਨਾ, ਦੌਲਤ ਤੋਂ ਬਿਨਾਂ ਕੰਮ ਚੱਲਦਾ ਨਹੀਂ। ਸਾਹਿਬ ਕਹਿਣ ਲੱਗੇ ਮੱਖੀ ਦੀ ਤਰ੍ਹਾਂ ਕੇਵਲ ਗੁਜ਼ਾਰਾ ਕਰਕੇ ਉੱਡ ਜਾਏਗਾ ਤੇ ਸੋਖੇ, ਜੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਇਹੀ ਤੈਨੂੰ ਜੀਵਨ ਨੂੰ ਬਰਬਾਦ ਕਰ ਦੇਵੇ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗਿੱਲੀ ਗਿੱਲੀ ਰੋਡੜੀ, ਗੁੜ ਦੀ ਗਿੱਲੀ ਜੀ ਭੇਲੀ ਏ, ਭੌਂਦੀ ਭਵ ਭਵ ਆਏ ਤੇ ਮੱਖੀ ਭੱਜਦੀ ਭੱਜਦੀ ਉਸ ਗੁੜ ਦੀ ਭੇਲੀ ਤੇ ਬਹਿ ਗਈ। ਹਜ਼ੂਰ ਕਹਿੰਦੇ ਨੇ ਜੋ ਬੈਠੇ ਸੇ ਫਸਿਆ, ਜਿਹੜੇ ਬਹਿ ਗਏ ਉਹ ਫਸ ਗਏ। ਉਭਰੇ ਭਾਗ ਮਥਾਏ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ ਉਹ ਚੱਕ ਕੇ ਗੁਜ਼ਾਰਾ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਰਹਿੰਦੇ। ਤੀਸਰਾ ਪ੍ਰਮਾਣ ਮੇਰੇ ਗੁਰਦੇਵ ਦੀ ਬਾਣੀ ਵਿੱਚੋਂ ਵੀ ਮੈਂ ਅਜੇ ਸਿਰਫ ਇਹ ਅਰਜ਼ ਕਰ ਰਿਹਾ ਕਿ ਉਹਨੂੰ ਭੁੱਲ ਕੇ ਦੇਖੀ ਇਹਦੇ ਵਿੱਚ ਖਚਤ ਹੋਇਓ ਤਾਂ ਜੀਵਨ ਤਬਾਹ ਵੀ ਹੋ ਸਕਦਾ। ਸਾਹਿਬ ਨੇ ਤੀਸਰਾ ਬਚਨ ਕੀਤਾ ਭਗਤ ਕਬੀਰ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਗੌੜੀ ਵਿੱਚ। ਕਹਿੰਦੇ ਨੇ ਬਾਂਦਰ ਜੀ ਦਾ ਚੰਚਲ ਕੋਈ ਜੀਵ ਨਹੀਂ, ਬੜਾ ਚੰਚਲ ਏ ਬਾਂਦਰ। ਸਾਹਿਬ ਕਹਿੰਦੇ ਨੇ ਇੰਨਾ ਚੰਚਲ ਏ ਪਰ ਕਦੀ ਤੱਕਿਆ ਤੂੰ? ਕਲੰਦਰ ਨੇ ਰਸਾ ਇਹਦੇ ਗਲ ਵਿੱਚ ਪਾਇਆ ਤੇ ਇੰਨਾ ਚੰਚਲ ਬਾਂਦਰ ਜੀਵ ਜਿਹੜਾ ਇੱਕ ਥਾਂ ਤੇ ਕਦੀ ਟੇਕ ਕੇ ਨਹੀਂ ਬਹਿੰਦਾ। ਤੇ ਸਾਹਿਬ ਕਹਿੰਦੇ ਨੇ ਇਹ ਕਲੰਦਰ ਦੇ ਇਸ਼ਾਰਿਆਂ ਤੇ ਘਰ ਘਰ ਦੇ ਅੱਗੇ ਜਾ ਕੇ ਬਾਂਦਰ ਨੱਚਦਾ ਹੈ, ਪਰ ਕਦੀ ਸੋਚ ਇੰਨਾ ਚੰਚਲ ਜਾਨਵਰ ਜਿਹੜਾ ਕਲੰਦਰ ਨੇ ਕਾਬੂ ਕਿਵੇਂ ਕਰ ਲਿਆ? ਤੇ ਗੁਰਦੇਵ ਨੇ ਬੜੇ ਕਮਾਲ ਦੀ ਉਦਾਹਰਣ ਦਿੱਤੀ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਕੋਈ ਬਾਂਦਰ ਨੂੰ ਪਕੜਦਾ ਤੇ ਉਦੋਂ ਕੀ ਕਰਦਾ, ਇੱਕ ਬਰਤਨ ਲੈਂਦਾ ਤੇ ਉਸ ਬਰਤਨ ਦਾ ਜਿਹੜਾ ਮੂੰਹ ਏ ਉਹ ਬਿਲਕੁਲ ਭੀੜਾ ਸੌੜਾ, ਤੇ ਉਸ ਬਰਤਨ ਵਿੱਚ ਚਣੇ ਪਾ ਕੇ ਉਹ ਜੰਗਲ ਵਿੱਚ ਉਸ ਬਰਤਨ ਨੂੰ ਜ਼ਮੀਨ ਵਿੱਚ ਦੱਬ ਦਿੰਦਾ। ਬਾਂਦਰ ਆਉਂਦਾ, ਉਹ ਦੇਖਦਾ ਕਿ ਚਣੇ ਉਸ ਭਾਂਡੇ ਦੇ ਵਿੱਚ ਨੇ। ਜਦੋਂ ਤਾਂ ਬਾਂਦਰ ਦਾ ਹੱਥ ਖਾਲੀ ਏ, ਉਹ ਉਸ ਭਾਂਡੇ ਦੇ ਮੂੰਹ ਵਿੱਚ ਹੱਥ ਪਾ ਕੇ ਚਣਿਆਂ ਨਾਲ ਮੁੱਠ ਭਰਦਾ। ਤੇ ਸਾਹਿਬ ਕਹਿੰਦੇ ਨੇ ਚਣਿਆਂ ਦੀ ਮੁੱਠੀ ਜਦੋਂ ਭਰੀ ਜਾਂਦੀ ਏ, ਹੁਣ ਇਹ ਬਾਂਦਰ ਹੱਥ ਨੂੰ ਉੱਪਰ ਖਿੱਚਦਾ, ਪਰ ਹੈਰਾਨਗੀ ਦੀ ਬਾਤ ਕਿ ਮੁੱਠੀ ਭਾਰੀ ਹੋਣ ਕਰਕੇ, ਬਰਤਨ ਦਾ ਮੂੰਹ ਸੌੜਾ ਹੋਣ ਕਰਕੇ ਇਹਦਾ ਹੁਣ ਹੱਥ ਜਿਹੜਾ ਇਹ ਭਾਂਡੇ ਵਿੱਚੋਂ ਬਾਹਰ ਨਹੀਂ ਨਿਕਲਦਾ। ਜੇ ਹੱਥ ਬਾਹਰ ਕੱਢਦਾ ਤੇ ਚਣੇ ਭਾਂਡੇ ਵਿੱਚ ਰਹਿੰਦੇ ਨੇ, ਜੇ ਚਣੇ ਕੱਢਣੇ ਚਾਹੁੰਦਾ ਤੇ ਹੱਥ ਜਿਹੜਾ ਇਹ ਨਹੀਂ ਭਾਂਡੇ ਵਿੱਚੋਂ ਨਿਕਲਦਾ। ਇਸੇ ਕਸ਼ਮਕਸ਼ ਦੇ ਅੰਦਰ ਕਲੰਦਰ ਆਉਂਦਾ, ਉਹ ਬਾਂਦਰ ਨੂੰ ਪਕੜ ਲੈਂਦਾ। ਤੇ ਸਾਹਿਬ ਕਹਿੰਦੇ ਨੇ ਕਿ ਚਣਿਆਂ ਦੀ ਮੁੱਠੀ ਦੀ ਖਾਤਰ ਸਾਰੀ ਜ਼ਿੰਦਗੀ ਬਾਂਦਰ ਲੋਕਾਂ ਦੇ ਡਰ ਤੇ ਨੱਚਦਾ ਹੈ, ਤੇ ਦੇਖੀ ਮਣਾ ਕਿਤੇ ਤੂੰ ਵੀ ਇਹਦੇ ਵਿੱਚ ਖਚਿਤ ਨਾ ਹੋ ਜਾਈ। ਬਾਂਦਰ ਤਾਂ ਕੇਵਲ ਇੱਕ ਜਨਮ ਨੱਚ ਕੇ ਅਗਲਾ ਜਨਮ ਕਿਤੇ ਸਵਾਰ ਲਏਗਾ, ਪਰ ਜੇ ਕਿਤੇ ਤੂੰ ਇਹਦੇ ਵਿੱਚ ਫਸ ਗਿਓ ਤੇ ਕਈ ਜਨਮਾਂ ਤੱਕ ਤੈਨੂੰ ਦਰ ਦਰ ਦੀ ਮੁਥਾਜੀ ਕਰਨੀ ਪਏਗੀ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ। ਮਰਕਟ ਦਾ ਅਰਥ ਏ ਬਾਂਦਰ, ਮੁਸਤੀ ਦਾ ਅਰਥ ਏ ਮੁੱਠ, ਇੱਕ ਛਣਿਆਂ ਦੀ ਮੁੱਠ। ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ, ਉਹ ਬਾਵਰੇ ਮਣਾ ਲੀਨੀ ਹਾਥ ਪਸਾਰ। ਹੱਥ ਪਾ ਕੇ ਉਹਨੂੰ ਖੋਹ ਤਾਂ ਲਿਆ, ਕੱਢਣ ਦੀ ਕੋਸ਼ਿਸ਼ ਕੀਤੀ। ਸਾਹਿਬ ਕਹਿੰਦੇ ਨੇ ਸੂਟਣ ਸੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਹਰ। ਹੁਣ ਚਾਹੁੰਦਾ ਮੈਂ ਛੁੱਟ ਜਾਵਾਂ, ਪਰ ਇੱਕ ਚਣਿਆਂ ਦੀ ਮੁੱਠ ਦੀ ਖਾਤਰ ਦਰ ਦਰ ਤੇ ਹੁਣ ਨੱਚਦਾ ਪਿਆ। ਇਹਦਾ ਮਤਲਬ ਜੇ ਖਚਤ ਹੋ ਗਿਆ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਟਕ ਜਾਏਗਾ, ਜੀਵਨ ਤਬਾਹ ਹੋ ਜਾਏਗਾ। ਸਾਧ ਸੰਗਤ, ਮੇਰੇ ਗੁਰਦੇਵ ਨੇ ਬੜੇ ਪਿਆਰੇ ਬਚਨ ਕਹਿਣ ਲੱਗ, ਉਦਮ ਕਰਕੇ ਕਿਰਤ ਕਰ, ਜੋ ਰੱਬ ਨੇ ਤੇਰੇ ਮੱਥੇ ਵਿੱਚ ਲਿਖ ਦਿੱਤਾ ਨਾ, ਸੱਚ ਜਾਣੀ ਉਸ ਲਿਖੇ ਹੋਏ ਨੂੰ ਕਿਸੇ ਨੇ ਮਿਟਾਉਣਾ ਨਹੀਂ। ਜੋ ਤੇਰੇ ਲਈ ਲਿਖ ਦਿੱਤਾ ਰੱਬ ਤੈਨੂੰ ਜ਼ਰੂਰ ਦਏਗਾ। ਇੱਕ ਬੜਾ ਪਿਆਰਾ ਵਿਦਵਾਨ ਫਕੀਰ ਹੋਇਆ ਜਿਹਦਾ ਨਾਂ ਹੈ ਵਜ਼ੀਦ ਖਾਂ। ਉਹਨੇ ਇੱਕ ਬੜੇ ਕਮਾਲ ਦੀ ਗੱਲ ਕੀ, ਕਹਿੰਦਾ ਰੱਬ ਦੇ ਰੰਗ ਨੇ, ਕਿਸੇ ਨੂੰ ਦੇਖ ਕੇ ਈਰਖਾ ਵਿੱਚ ਮਤ ਪਏ, ਤ੍ਰਿਸ਼ਨਾ ਵਿੱਚ ਮਤ ਫਸ। ਉਹਨੇ ਇੱਕ ਗੱਲ ਕਹੀ, ਕਹਿੰਦਾ ਵਾਹਿਗੁਰੂ ਤੇਰੀ ਰਚਨਾ ਇੰਨੀ ਅਜੀਬ ਏ। ਕਹਿੰਦੇ ਨੇ ਜਿਸ ਬੰਦੇ ਨੂੰ ਬੋਲਣ ਦੀ ਅਕਲ ਨਹੀਂ, ਮੈਂ ਅਰਜ਼ ਕਰ ਰਿਹਾ ਭਾਗ ਆਪੋ ਆਪਣੇ ਨੇ, ਜਿਸ ਬੰਦੇ ਨੂੰ ਇੰਨੀ ਸਮਝ ਨਹੀਂ ਮੈਂ ਕਿਸੇ ਦੂਸਰੇ ਬੰਦੇ ਨਾਲ ਕਿੰਨੇ ਅਦਬ ਨਾਲ ਸਤਿਕਾਰ ਨਾਲ ਬੋਲਣਾ। ਕਹਿਣ ਲੱਗੇ ਉਹਨਾਂ ਮੂਰਖਾਂ ਬੰਦਿਆਂ ਨੂੰ ਤੂੰ ਹਾਥੀ ਘੋੜਿਆਂ ਦੀਆਂ ਕੀਮਤੀਆਂ ਸਵਾਰੀਆਂ ਦਿੱਤੀਆਂ ਹੋਈਆਂ। ਕਹਿਣ ਲੱਗਾ ਜਿਹੜੇ ਸਿਆਣੇ ਨੇ ਗੁਣੀ ਬੰਦੇ ਨੇ, ਉਹਨਾਂ ਗਰੀਬਾਂ ਦੇ ਕੋਲ ਪਾਉਣ ਨੂੰ ਕੱਪੜੇ ਨਹੀਂ, ਇੱਕ ਵਕਤ ਦੀ ਰੋਟੀ ਉਹਨਾਂ ਘਰ ਨਹੀਂ ਪੱਕਦੀ ਤੇ ਉਹ ਵਜੀਦਾ ਕਹਿੰਦਾ ਇੱਥੇ ਬਸ ਨਹੀਂ, ਇੱਥੋਂ ਤੱਕ ਕਿ ਜਿਹੜੇ ਮੂਰਖ ਬੰਦੇ ਨੇ ਉਹਨਾਂ ਦੇ ਘਰ ਦੇ ਅੰਦਰ ਚਾਕਰੀਆਂ ਨੌਕਰੀਆਂ ਸਿਆਣੇ ਵਿਦਵਾਨ ਬੰਦੇ ਕਰਦੇ ਨੇ, ਮੇਰੇ ਵਾਹਿਗੁਰੂ ਇਹ ਤੇਰੀ ਖੈੜ ਹੈ ਨਾ। ਗੁਣੀ ਸਿਆਣੇ ਤਾਂ ਭਿਖਾਰੀ ਬਣੇ ਬੈਠੇ ਨੇ, ਮੂਰਖ ਆਰਾਮ ਪੈ ਭੋਗਦੇ ਨੇ, ਪਰ ਅਸਲ ਵਿੱਚ ਜਿਨ੍ਹਾਂ ਦੇ ਭਾਗਾਂ ਵੀ ਤੂੰ ਲਿਖ ਦਿੱਤਾ ਮਿਲਣਾ ਉਹਨੂੰ ਵੇ, ਕਿਉਂਕਿ ਮੇਰੇ ਮਾਲਕਾ ਤੇਰੇ ਹੁਕਮ ਦੇ ਅੰਦਰ ਕੋਈ ਦਖਲ ਨਹੀਂ ਦੇ ਸਕਦਾ। ਉਹਦੇ ਬਚਨ ਬੜੇ ਸੋਹਣੇ ਮੈਨੂੰ ਲੱਗੇ। ਉਹ ਲਿਖਦਾ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਕਗਣ ਸੁਗੜ ਮਜ਼ੂਰੀ ਮੂਰਖ ਦੇ ਜਾਏ ਘਰ। ਤਿੰਨ ਗੱਲਾਂ ਉਹਨੇ ਕਹੀਆਂ, ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਤੇ ਜੋੜਿਆਂ, ਕਗਣ ਸੁਗੜ ਮਜ਼ੂਰੀ ਮੂਰਖ ਦੇ ਜਾਏ ਘਰ। ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਅੰਜ ਕਰ। ਕਹਿਣ ਲੱਗਾ ਹੈ ਤਾਂ ਕੰਮ ਉਲਟਾ, ਪਰ ਜਿਹਦੇ ਭਾਗ ਵਿੱਚ ਤੂੰ ਲਿਖ ਦਿੱਤਾ ਮਿਲਣਾ ਤੇ ਉਹਨੂੰ ਹੀ ਹੈ ਨਾ। ਸਾਹਿਬ ਸੱਚੇ ਪਿਤਾ ਕਹਿੰਦੇ ਦਵੈਸ਼ ਵਿੱਚ ਮਤ ਫਸ, ਜੇ ਉਹ ਦਾਤ ਦੇ ਦੇ ਤੇ ਉਹਨੂੰ ਭੁੱਲਣਾ। ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੱਕ ਸਿੱਖ ਹੋਇਆ ਭਾਈ ਝੂੜ। ਵੈਸੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੱਕ ਤਿੰਨ ਸਿੱਖ ਹੋਏ ਨੇ ਭਾਈ ਝੂੜ, ਭਾਈ ਕਾਨ ਸਿੰਘ ਨਾਭਾ ਦੇ ਮੁਤਾਬਕ। ਇੱਕ ਸਿੱਖ ਭਾਈ ਝੂੜ ਉਹ ਹੋਇਆ ਜਿਹਨੇ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਵਿੱਚ ਰੱਜ ਕੇ ਯੋਗਦਾਨ ਪਾਇਆ। ਇੱਕ ਸਿੱਖ ਭਾਈ ਝੂੜ ਉਹ ਹੋਇਆ ਜਿਹੜਾ ਇੰਨਾ ਕੁ ਪ੍ਰੇਮ ਨਾਲ ਭਿੱਜ ਕੇ ਕੀਰਤਨ ਕਰਦਾ ਸੀ ਕਿ ਜਦੋਂ ਕੀਰਤਨ ਕਰਨਾ ਤੇ ਕੋਈ ਹਿਰਦਾ ਐਸਾ ਨਹੀਂ ਸੀ ਹੁੰਦਾ ਜਿਹੜਾ ਹਿਰਦਾ ਗੁਰੂ ਕੇ ਚਰਨਾਂ ਵਿੱਚ ਟਿਕੇ ਨਾ। ਤੇ ਤੀਜਾ ਸਿੱਖ ਹੋਇਆ ਭਾਈ ਝੂੜ, ਇਹ ਲਖਨਊ ਦਾ ਰਹਿਣ ਵਾਲਾ ਸੀ ਤੇ ਸਿਆਣਾ ਵਿਦਵਾਨ ਸੀ। ਇਹਨੇ ਕੁਝ ਕੁ ਰਚਨਾ ਕੀਤੀ, ਇਹ ਕਵੀ ਸੀ। ਇਸ ਦੀ ਕਵਿਤਾ ਵਿੱਚੋਂ ਇੱਕ ਬੜੀ ਪਿਆਰੀ ਘਟਨਾ ਮਿਲੀ। ਉਹ ਲਿਖਦਾ ਹੈ ਕਿ ਜਦੋਂ ਕੁਝ ਰੱਬ ਦਿੰਦਾ ਤੇ ਬੰਦਾ ਜਦੋਂ ਰੱਬ ਨੂੰ ਭੁੱਲ ਕੇ ਉਸ ਚੀਜ਼ ਨਾਲ ਮਾਇਆ ਨਾਲ ਨੇਹ ਪਾਲੇ, ਫਿਰ ਉਹ ਨਾ ਦੁਨੀਆਂ ਦਾ ਸੁੱਖ ਭੋਗ ਸਕਦਾ ਨਾ ਮਾਲਕ ਦੀ ਕਿਰਪਾ ਮਿਲਦੀ। ਉਹਨੇ ਘਟਨਾ ਲਿਖੀ, ਕਹਿੰਦਾ ਇਹ ਪੁਰਾਤਨ ਸਮੇਂ ਇੱਕ ਸਮਰਾਟ ਹੋਇਆ। ਉਹਨੇ ਬੜੇ ਪਿਆਰੇ ਢੰਗ ਨਾਲ ਦਿੱਤੀ। ਉਹ ਕਹਿੰਦਾ ਉਸ ਸਮਰਾਟ ਦੇ ਘਰ ਅੰਦਰ ਸੰਤਾਨ ਨਹੀਂ, ਰਾਣੀ ਨੇ ਬੜੇ ਰੱਜ ਕੇ ਸੇਵਾ ਕੀਤੀ ਰਾਜੇ ਦੀ, ਪਰ ਘਰ ਸੰਤਾਨ ਨਹੀਂ। ਅਖੀਰ ਤੇ ਉਸ ਰਾਣੀ ਨੇ ਤਰਲਾ ਲੈ ਕੇ ਕਿਹਾ, ਕਹਿਣ ਲੱਗੀ ਰਾਜਨ ਜੇ ਮੇਰੀ ਕੁੱਖ ਵਿੱਚੋਂ ਰੱਬ ਨੇ ਪੁੱਤਰ ਦੀ ਦਾਤ ਨਹੀਂ ਬਖਸ਼ੀ, ਸੰਤਾਨ ਨਹੀਂ ਬਖਸ਼ੀ, ਦੌਲਤ ਤੇਰੇ ਕੋਲ ਏ, ਤੂੰ ਆਪਣੀ ਦੂਸਰੀ ਸ਼ਾਦੀ ਕਿਉਂ ਨਹੀਂ ਰਚਾ ਲੈਂਦਾ। ਰਾਜਾ ਵੀ ਸਿਆਣਾ ਸੀ, ਉਹਨੇ ਇਨਕਾਰ ਕਰ ਦਿੱਤਾ। ਭਾਈ ਝੂੜ ਲਿਖਦਾ ਪਰ ਰਾਣੀ ਜਦੋਂ ਖਹਿੜੇ ਪੈ ਗਈ, ਰਾਜੇ ਨੂੰ ਮਨਾ ਲਿਆ, ਦੂਸਰੀ ਸ਼ਾਦੀ ਹੋਈ, ਛੋਟੀ ਰਾਣੀ ਆਈ ਤੇ ਵੱਡੀ ਆਪ ਉਹਨੂੰ ਅੱਗੇ ਲੈਣ ਗਈ। ਜੀ ਆਇਆ ਕਿਹਾ, ਪਰ ਉਸ ਇਰਖਾਲੂ ਨੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ, ਮੈਂ ਇਸ ਮਹਿਲ ਵਿੱਚ ਤਾਂ ਰਹਾਂਗੀ ਜਿਹੜੀ ਮੇਰੇ ਤੋਂ ਪਹਿਲਾਂ ਰਾਣੀ ਰਹਿੰਦੀ ਏ, ਇਹਦੀ ਕੁੱਲੀ ਜੇ ਸ਼ਹਿਰ ਤੋਂ ਬਾਹਰ ਤੁਸੀਂ ਬਣਾਓ ਤਾਂ ਮੈਂ ਇਹਨੂੰ ਆਪਣੇ ਸਾਹਮਣੇ ਰਹਿਣ ਨਹੀਂ ਦੇਣਾ। ਰਾਜਾ ਚਿੰਤਾ ਵਿੱਚ ਪੈ ਗਿਆ, ਪਰ ਰਾਣੀ ਨੂੰ ਪੁੱਛਿਆ ਜਾ ਕੇ ਕਹਿਣ ਲੱਗੀ, ਸਵਾਮੀ ਮੈਂ ਇੱਕ ਬੇਨਤੀ ਕਰਾਂ, ਮੈਨੂੰ ਕੇਵਲ ਤੇਰੇ ਘਰ ਦੀ ਖੁਸ਼ੀ ਚਾਹੀਦੀ ਏ, ਜੇ ਤੇਰੀ ਰਜ਼ਾ ਹੋਵੇ ਤੇ ਮੈਨੂੰ ਕੱਖਾਂ ਦੀ ਕੁੱਲੀ ਵੀ ਦੇ ਦੇ, ਤੇ ਸੱਚ ਜਾਣੀ ਮੈਂ ਤੇਰੀ ਖੁਸ਼ੀ ਲੈਣ ਵਾਸਤੇ ਕੱਖਾਂ ਦੀ ਕੁੱਲੀ ਵਿੱਚ ਵੀ ਰਹਿਣ ਨੂੰ ਤਿਆਰ। ਕਹਿੰਦੇ ਨੇ ਉਸ ਸਮਰਾਟ ਨੇ ਰਾਣੀ ਲਈ ਕੱਖਾਂ ਦੀ ਕੁੱਲੀ ਬਣਾ ਦਿੱਤੀ, ਪਰ ਰਾਣੀ ਨੇ ਇੱਕ ਅਰਜ਼ ਕੀਤੀ, ਸਮਰਾਟ ਮੈਂ ਛੋਟੀ ਨੂੰ ਮਿਲਣਾ ਚਾਹੁੰਦੀ ਹਾਂ, ਜੇ ਤੁਸੀਂ ਹੁਕਮ ਕਰੋ ਮੈਂ ਮਿਲ ਸਕਣੀ ਆ। ਛੋਟੀ ਰਾਣੀ ਨੂੰ ਜਾ ਕੇ ਮਿਲੀ, ਕਹਿਣ ਲੱਗੀ, ਭੈਣੇ ਜਿਵੇਂ ਤੇਰੀ ਇੱਛਾ ਤੂੰ ਇਸ ਤਰ੍ਹਾਂ ਕਰ, ਪਰ ਇੱਕ ਮੇਰੀ ਬੇਨਤੀ ਮੈਂ ਝੋਲੀ ਅੱਡ ਕੇ ਮੰਗਣੀ ਆ। ਪੁੱਛਿਆ ਕੀ? ਕਹਿਣ ਲੱਗੀ, ਮੈਂ ਮਹੱਲਾਂ ਵਿੱਚ ਕਦੀ ਨਹੀਂ ਆਵਾਂਗੀ, ਮੈਂ ਕਦੀ ਵੀ ਰਾਜ ਦੇ ਸੁੱਖ ਨਹੀਂ ਮਾਣਾਂਗੀ, ਕੱਖਾਂ ਦੀ ਕੁੱਲੀ ਵਿੱਚ ਰਹਿ ਮਜ਼ਦੂਰੀ ਕਰਕੇ ਮੈਂ ਆਪਣੇ ਦਿਨ ਕੱਢ ਲਾਂਗੀ, ਪਰ ਇੱਕ ਬੇਨਤੀ ਆ, ਮੇਰੇ ਪਤੀ ਦੀ ਸੇਵਾ ਦਾ ਖਿਆਲ ਰੱਖੀ, ਤੇ ਦੂਸਰਾ ਨਾ ਮੇਰੀ ਕੁੱਲੀ ਦੇ ਅੰਦਰ ਦੋ ਚਾਰ ਦਿਨਾਂ ਬਾਅਦ ਰਾਜੇ ਦੇ ਕੱਪੜੇ ਭੇਜਦੀ ਕਰੀ, ਘੱਟੋ ਘੱਟ ਮੈਂ ਆਪਣੇ ਸਵਾਮੀ ਦੇ ਮੈਲੇ ਕੱਪੜੇ ਧੋ ਕੇ ਉਹਦੇ ਵਿੱਚੋਂ ਖੁਸ਼ੀ ਲੈ ਲਵਾਂ। ਕਹਿਣ ਲੱਗੇ ਕੱਪੜੇ ਚਲੇ ਜਾਣੇ। ਉਸ ਰਾਣੀ ਨੇ ਕੱਖਾਂ ਦੀ ਕੁੱਲੀ ਵਿੱਚ ਬਹਿ ਕੇ ਕੱਪੜੇ ਧੋਣੇ ਤੇ ਪ੍ਰੀਤਮ ਦੀ ਪੋਸ਼ਾਕ ਨੂੰ ਦੇਖ ਕੇ ਖੁਸ਼ ਹੋ ਜਾਣਾ। ਤੇ ਜਿਹੜੀ ਛੋਟੀ ਇਰਖਾਲੂ ਸੀ ਉਹਨੇ ਗੋਲੀਆਂ ਨੂੰ ਪੁੱਛਿਆ, ਹੱਦ ਹੋ ਗਈ, ਉਹਦੇ ਕੋਲ ਰਾਜ ਦਾ ਸੁੱਖ ਨਹੀਂ, ਕੱਖਾਂ ਦੀ ਕੁੱਲੀ ਵਿੱਚ ਰਹਿੰਦੀ ਏ, ਪਰ ਉਹ ਖੁਸ਼ ਕਿਉਂ ਵੇ? ਤੇ ਕਹਿੰਦੇ ਨੇ ਗੋਲੀਆਂ ਵੀ ਮਾਇਆ ਵਿੱਚ ਖਚਤ ਸਨ। ਕਹਿਣ ਲੱਗੀਆਂ, ਰਾਣੀ ਖੁਸ਼ ਇਸ ਕਰਕੇ ਵੇ, ਉਹਦੇ ਕੋਲ ਇੱਕ 9 ਲੱਖਾਂ ਹਾਰ ਏ ਜਿਹੜਾ ਬੜਾ ਕੀਮਤੀ ਏ, ਤੇ ਕਹਿਣ ਲੱਗੀ ਜਿੰਨੀ ਦੇਰ ਤੱਕ ਉਹਦੇ ਕੋਲ ਹਾਰ ਹੈ ਉਹ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਖੁਸ਼। ਛੋਟੀ ਨੇ ਸੋਚਿਆ ਇਹਦੀ ਖੁਸ਼ੀ ਜਿਹੜੀ ਹੈ ਖਤਮ ਕਰਨੀ ਚਾਹੀਦੀ। ਯਾਦ ਰੱਖਣਾ ਬੰਦੇ ਦਾ ਮਨ ਇੰਨਾ ਕੁ ਜਦੋਂ ਡਿੱਗ ਪਵੇ ਨਿਗਰ ਪਵੇ ਨਾ ਇਹ ਨੀਚ ਤੋਂ ਨੀਚ ਕਰਮ ਕਰਕੇ ਵੀ ਦੂਜੇ ਨੂੰ ਦੁਖੀ ਦੇਖਣਾ ਚਾਹੁੰਦਾ। ਕੋਈ ਵਿਰਲਾ ਜਿਹੜਾ ਸੁੱਖ ਚਾਹੁੰਦਾ। ਆਪ ਜੀ ਨੇ ਸਰਵਣ ਕਰਨਾ ਅੱਗੇ ਇਤਿਹਾਸ ਭਾਈ ਸਾਹਿਬ ਹੋਰਾਂ ਤੋਂ। ਦੇਖੋ ਈਰਖਾ ਹੀ ਹੈ ਨਾ, ਸੱਕਾ ਭਰਾ ਤਿਰਸੀਆ ਚਾਹੁੰਦਾ ਕਿ ਹਰਗੋਬਿੰਦ ਜੇ ਪੈਦਾ ਹੋਏ ਨੇ ਤੇ ਇਹਦੀ ਮੌਤ ਹੋ ਜਾਏ ਕਿਉਂਕਿ ਇਹਦੇ ਘਰ ਵਿੱਚ ਕੋਈ ਦੀਵਾ ਬਾਲਣ ਵਾਲਾ ਵੀ ਨਾ ਰਹੇ। ਈਰਖਾ ਸੱਕਾ ਭਰਾ ਹੈ। ਕਹਿਣ ਲੱਗੇ ਰਾਣੀ ਚਾਹੁੰਦੀ ਉਹਦੀ ਖੁਸ਼ੀ ਮੈਂ ਖਤਮ ਕਰਨੀ ਹੈ, ਤੁਸੀਂ 9 ਲੱਖਾਂ ਹਾਰ ਖਰੀਦ ਸਕਦੇ ਹੋ। ਫਿਰ ਗੋਲੀ ਗਈ ਵੱਡੀ ਰਾਣੀ ਨੂੰ ਪੁੱਛਦੀ ਹੈ, ਹੇ ਰਾਣੀ ਆ 9 ਲੱਖਾਂ ਹਾਰ ਤੂੰ ਵੇਚਣਾ ਚਾਹੁੰਦੀ ਹੈ? ਤੇ ਰਾਣੀ ਨੇ ਕਿਹਾ ਤੈਨੂੰ ਕਿਹਨੇ ਕਿਹਾ ਮੈਂ ਵੇਚਣਾ? ਕਹਿਣ ਲੱਗੀ ਤੇਰੀ ਸੌਂਕਣ ਛੋਟੀ ਰਾਣੀ ਨੇ ਕਿਹਾ। ਤੇ ਭਾਈ ਚੂੜ ਲਿਖਦਾ ਉਹ ਰਾਣੀ ਹੱਸ ਕੇ ਕਹਿਣ ਲੱਗੀ ਹਾਂ ਮੈਂ ਵੇਚਣਾ ਚਾਹੁੰਦੀ ਹਾਂ। ਤੇ ਪੁੱਛਿਆ ਕਿੰਨੀ ਕੁ ਦੌਲਤ ਦੀ ਕੀਮਤ ਹੈ? ਉਹ ਸਿਆਣੀ ਰਾਣੀ ਸੀ ਕਹਿਣ ਲੱਗੀ ਇਹਦੀ ਕੀਮਤ ਕੋਈ ਨਹੀਂ, ਸਿਰਫ ਇੱਕੋ ਕੀਮਤ ਹੈ, ਉਹਨੂੰ ਕਹਿ ਦੇ ਕਿ ਹਫਤੇ ਵਿੱਚ 7 ਦਿਨਾਂ ਵਿੱਚ 1 ਦਿਨ ਮੈਨੂੰ ਮੇਰੇ ਪਿਆਰੇ ਪਤੀ ਦੇ ਦਰਸ਼ਨ ਕਰਨ ਵਾਸਤੇ ਦੇ ਦੇ ਕਰ। 1 ਦਿਨ ਮੈਂ ਦਰਸ਼ਨ ਕਰ ਲਾ ਆਪਣੇ ਸਵਾਮੀ ਦੇ, ਹਾਰ ਨੂੰ ਮੈਂ ਕੀ ਕਰਨਾ, ਹਾਰ ਉਹ ਲੈ ਜਾਏ। ਛੋਟੀ ਰਾਣੀ ਨੂੰ ਜਾ ਕੇ ਤਜਵੀਜ਼ ਪੇਸ਼ ਕੀਤੀ। ਉਹਨੇ ਕਿਹਾ ਜੀ ਸਦਕੇ ਹਫਤੇ ਵਿੱਚ 1 ਦਿਨ ਉਹ ਮਾਲਕ ਦੇ ਦਰਸ਼ਨ ਕਰੇ, ਹਾਰ ਮੈਨੂੰ ਦੇ ਦੇ। ਹਾਰ ਦੀ ਕੀਮਤ ਪੈ ਗਈ 1 ਦਿਨ ਦੇ ਦਰਸ਼ਨ। ਤੇ ਕਹਿੰਦੇ ਨੇ ਰਾਣੀ ਵੱਡੀ ਆਈ ਅੱਜ ਕਈ ਮੁੱਦਤਾਂ ਤੋਂ ਬਾਅਦ ਰਾਜੇ ਦੇ ਦਰਬਾਰ ਵਿੱਚ ਦਰਸ਼ਨ ਕਰਨ। ਤੇ ਕਹਿੰਦੇ ਨੇ ਰਾਜੇ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕਹਿੰਦੀ ਸਵਾਮੀ ਤੇਰਾ ਕੋਟਾਨ ਕੋਟ ਧੰਨਵਾਦ ਏ, ਤੂੰ ਦਰਸ਼ਨ ਬਖਸ਼ ਦਿੱਤੇ ਨੇ। ਤੇ ਰਾਜਾ ਕਹਿੰਦਾ ਮੇਰੇ ਨਹੀਂ, ਧੰਨਵਾਦ ਤਾਂ ਤੂੰ ਉਸ ਰਾਣੀ ਦਾ ਕਰ ਜਿਨੇ ਤੈਨੂੰ ਦਰਸ਼ਨ ਦਿਨ ਵੇਖਣ ਲਈ 1 ਦਿਨ ਦੇ ਦਿੱਤਾ। ਤੇ ਵੱਡੀ ਰਾਣੀ ਨੇ ਕਿਹਾ ਕਹਿਣ ਲੱਗੀ ਮਾਲਕਾ ਇਹਦਾ ਧੰਨਵਾਦ ਕਦੀ ਨਹੀਂ ਕਰਨਾ ਜਿਹੜੇ ਆਪਣੇ ਖਤਮ ਦੇ ਦਰਸ਼ਨ ਦੀ ਕੀਮਤ ਕੇਵਲ 1 ਟਕਿਆਂ ਵਿੱਚ 9 ਲੱਖਾਂ ਹਾਰ ਕੀਮਤ ਪਾਉਂਦੀ ਏ, ਧੰਨਵਾਦ ਤਾਂ ਉਹਦਾ ਕਰਾਂ ਜਿਹਨੇ ਦਰਸ਼ਨ ਦਿੱਤੇ, ਤੇ ਜਿਹੜਾ ਪਤੀ ਦੇ ਦਰਸ਼ਨ ਵੇਚਦੀ ਇਹਦਾ ਮੈਂ ਕਦੀ ਧੰਨਵਾਦ ਨਹੀਂ ਕਰਾਂਗੀ। ਇਹਨੇ ਦੌਲਤ ਲੈ ਕੇ ਦਰਸ਼ਨ ਵੇਚਿਆ। ਰਾਣੀ ਦੇ ਮਨ ਦੇ ਅੰਦਰ ਇੰਨਾ ਕੁ ਗੁੱਸਾ ਆਇਆ ਉਹਨੇ ਛੋਟੀ ਨੂੰ ਘਰੋਂ ਕਰ ਦਿੱਤਾ। ਕਹਿਣ ਲੱਗਾ ਹੱਦ ਹੋ ਗਈ, 1 ਤਾਂ ਮੈਨੂੰ ਮੇਹ ਕਰ ਦਈਏ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ, ਉਹ ਘਰ ਦੀ ਦੌਲਤ ਵੇਚ ਕੇ ਵੀ ਮੇਰੇ ਦੀਦਾਰ ਚਾਹੁੰਦੀ ਏ, ਤੇ 1 ਦੌਲਤ ਵੇਚ ਕੇ ਮੈਨੂੰ ਦਰਸ਼ਨ ਵੀ ਵੇਚਦੀ ਏ। ਤੇ ਕਹਿੰਦੇ ਜਦੋਂ ਛੋਟੀ ਨੂੰ ਪਤਾ ਲੱਗਾ ਕਿ ਰਾਜਾ ਮੇਰੇ ਤੇ ਕਰੋਪ ਹੋ ਗਿਆ, ਉਹਨੇ 9 ਲੱਖਾਂ ਹਾਰ ਲਿਆ, ਉਹਨੂੰ ਤੋੜ ਦਈਏ। ਜਦੋਂ ਮੋਤੀ 1-1 ਕਰਕੇ ਜ਼ਮੀਨ ਤੇ ਡਿੱਗਦਾ ਤੇ ਫਿਰ ਰੋ ਕੇ ਇੱਕ ਗੱਲ ਕਹਿੰਦੀ ਸ਼ਾਲਾ। ਕਹਿਣ ਲੱਗੀ ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇਰੇ ਥੀਵਨ ਲਾਲ ਅਜਾਈ। ਇਹ ਭਾਈ ਚੂੜ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਦੀ। ਨਾਲੇ ਰੋਂਦੀ ਏ ਤੇ ਨਾਲੇ ਹਾਰ ਨੂੰ ਠੋਕਰ ਮਾਰਦੀ ਏ। ਕਹਿਣ ਲੱਗੀ ਉਹ ਹਾਰ ਤੇਰੀ ਖਾਤਰ ਮੈਂ ਆਪਣੇ ਪਿਆਰੇ ਪ੍ਰੀਤਮ ਨੂੰ ਭੁੱਲ ਗਈ ਸਾਂ। ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇਰੇ ਥੀਵਨ ਲਾਲ ਅਜਾਈ, ਜੇ ਜਾਣਾ ਮੈਨੂੰ ਹਾਰ ਹਰਿੰਦਾ ਹਾਰੇ ਨੂੰ ਹੱਥ ਨਾ ਪਾਈ। ਕਹਿਣ ਲੱਗੀ 1 ਦੁਹਾਗ ਬਿਆ ਜਗ ਦੀ ਮਸਲਤ ਕਿਸ ਨੂੰ ਆਖ ਸੁਣਾਈ, ਚੂੜਾ ਮਨ ਵਧੇਂਦੀਆਂ ਮਾਰਾਂ ਮੈਂ ਲੁੱਟੀਆਂ ਬੇਪਰਵਾਹੀ, ਇਸ ਚੰਦਰੇ ਮਨ ਨੂੰ ਮੈਂ ਕੁੱਟ ਕੁੱਟ ਕੇ ਮਾਰ ਦਿਆਂ ਜਿਹੜਾ ਮਨ ਈਰਖਾ ਤੇ ਮਾਇਆ ਵਿੱਚ ਖਚਤ ਹੋ ਕੇ ਪਿਆਰੇ ਪ੍ਰੀਤਮ ਨੂੰ ਭੁੱਲ ਗਏ। ਜਦੋਂ ਉਹਨੇ ਇੰਨੀ ਗੱਲ ਕਹੀ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਆਇਆ ਤੇ ਸ਼ਬਦ ਦਾ ਸੁਰਲੇਖ ਹੈ ਕੁਚੱਜੀ। ਸਤਿਗੁਰੂ ਨੇ ਬੜੇ ਕਮਾਲ ਦੇ ਬਚਨ ਕਹੇ। ਕਹਿਣ ਲੱਗੇ ਦੇਖ ਪਿਆਰਾ ਵਾਹਿਗੁਰੂ ਜਿਹੜਾ ਉਹ ਸਾਡਾ ਪਤੀ ਹੈ, ਉਹ ਖਸਮ ਹੈ, ਜੀਵ ਰੂਪੀ ਇਸਤਰੀ ਉਹਦੀ ਰਾਣੀ ਏ। ਜੇ ਪਤੀ ਨੇ ਰਹਿਣ ਵਾਸਤੇ ਘਰ ਦਿੱਤਾ, ਜੇ ਪਤੀ ਨੇ ਪਾਉਣ ਲਈ ਗਹਿਣੇ ਦੇ ਦਿੱਤੇ, ਜੇ ਪਤੀ ਨੇ ਤਨ ਤੇ ਕਰ ਲਈ ਸ਼ਿੰਗਾਰ ਦਾ ਸਮਾਨ ਦਿੱਤਾ, ਤੇ ਇਹਦਾ ਮਤਲਬ ਇਹ ਨਹੀਂ ਕਿ ਉਸ ਗਹਿਣੇ ਨੂੰ ਸ਼ਿੰਗਾਰ ਨੂੰ ਘਰ ਨੂੰ ਦੇਖ ਕੇ ਪਤੀ ਨੂੰ ਭੁੱਲ ਜਾਏ, ਤੇ ਜਿਹੜੀ ਦਾਤ ਦੇਖ ਕੇ ਪਤੀ ਦੀ ਦਤਾਰ ਨੂੰ ਭੁੱਲ ਜਾਏ। ਉਹ ਕੁਚੱਜੀ ਏ, ਕੁਚੱਜੀ ਨੂੰ ਨਾ ਸਹੁਰੇ ਘਰ ਢੋਈਏ ਤੇ ਨਾ ਪੇਕੇ ਘਰ ਢੋਈਏ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਸੋਇਨਾ ਰੂਪਾ ਰੰਗਲਾ। ਸਾਡੀ ਅਵਸਥਾ ਵੀ ਉਸ ਰਾਣੀ ਦੀ ਤਰ੍ਹਾਂ ਬਣੀ ਏ, ਸੋਇਨਾ ਰੂਪਾ ਰੰਗਲਾ। ਮੋਤੀ ਤੈ ਮਾਣਕ ਜੀਓ ਸੇ ਵਸਤੂ ਸ਼ਹਿ ਦਿੱਤੀਆਂ, ਮੇਰੇ ਵਾਹਿਗੁਰੂ ਨੇ ਦਾਤਾਂ ਦਿੱਤੀਆਂ, ਮਕਾਨ ਦਿੱਤਾ, ਪੁੱਤਰ ਦਿੱਤੇ, ਦੌਲਤ ਦਿੱਤੀ, ਸੇ ਵਸਤੂ ਸ਼ਹਿ ਦਿੱਤੀਆਂ। ਮੈਂ 300 ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ, ਪੱਤਰ ਕੀਚਾ ਰਾਜ ਦਿਓ ਪਰ ਕੀ ਕਰਾਂ ਹੋ ਇੰਨੀ ਟੋਲੀ ਭੁਲੀਅਤ ਤਿਸ ਕੰਤ ਨਾ ਬੈਠੀ ਪਾਸ ਜੀਓ ਪਿਆਰੇ ਪ੍ਰੀਤਮ ਦੇ ਚਰਨ ਤਾਂ ਇੱਕ ਦਿਨ ਨੀ ਪਰਸੇ ਇਹ ਦੌਲਤ ਹੀ ਮੇਰੇ ਵਾਸਤੇ ਸਾਹਿਬ ਕਹਿੰਦੇ ਨੇ ਰੱਬ ਦੇ ਵਿਛੋੜੇ ਦਾ ਕਾਰਨ ਬਣ ਗਈ। ਇਹੀ ਬਚਨ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜੀਵ ਇਸਤਰੀ ਜਿਸ ਚੀਜ਼ ਨੂੰ ਦੇਖ ਕੇ ਰੱਬ ਭੁੱਲ ਜਾਏ ਕੀ ਕਰੇਗੀ ਉਸ ਦੌਲਤ ਦਾ ਚੂੜਾ ਭੰਨ ਪਲੰਗ ਸਿਓ ਮੁੰਦੇ। ਇਹ ਸ਼ਬਦ ਆਰੰਭ ਹੁੰਦਾ ਹੈ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਦੀਆਂ ਤੁਕਾਂ ਨੇ। ਕਹਿੰਦੇ ਨੇ ਚੂੜਾ ਭੰਗ ਭੰਨ ਪਲੰਗ ਸਿਓ ਮੁੰਦੇ ਸਣ ਬਾਹੀ ਸਣ ਬਾਹਾ, ਇਹ ਚੂੜੇ ਨੂੰ ਭੰਨਦੇ ਬਾਹਾਂ ਨੂੰ ਭੰਨਦੇ ਇਤੇ ਵੇਸ ਕਰੇਂਦੀਏ ਮੁੰਦੇ ਸੌ ਰਾਤੋ ਅਵਰਾਂ। ਸਾਹਿਬ ਕਹਿਣ ਲੱਗੇ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ। ਸਾਹਿਬ ਕਹਿੰਦੇ ਨੇ ਨਾ ਵੰਗਾਂ ਨਾ ਬਾਹਾਂ ਕਿਸੇ ਅਰਥ ਨਹੀਂ, ਤੇ ਜੇ ਸਹਿ ਕੰਠ ਨਾ ਲੱਗੀਆਂ ਨਾਨਕ ਜਲ ਸੇ ਬਾੜੀਆਂ, ਉਹ ਬਾਹਾਂ ਸੜ ਕੇ ਉਹਨਾਂ ਗਈਆਂ ਜਿਨ੍ਹਾਂ ਨੇ ਪ੍ਰੀਤਮ ਦੇ ਚਰਨ ਨਹੀਂ ਪਰਸੇ, ਜਿਹੜੀਆਂ ਪ੍ਰੀਤਮ ਦੇ ਗਲੇ ਵਿਚ ਨਾ ਪਈਆਂ। ਖੈਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਅੱਜ ਬਚਨ ਪੈ ਕਰਦੇ ਨੇ, ਕਹਿਣ ਲੱਗੇ ਮਿਰਤ ਮੋਹੰਗ, ਮਿਰਤ ਦਾ ਅਰਥ ਹੈ ਨਾਸ਼ਵੰਤ, ਮੋਹੰਗ ਦਾ ਅਰਥ ਹੈ ਮੋਹ ਕਰਨਾ ਖਿੱਚ ਕਰਨੀ। ਜਿਹੜੇ ਪਦਾਰਥ ਨਾਸ਼ਵੰਤ ਨੇ ਮੇਰੇ ਮਨਾਂ ਤੂੰ ਉਹਨਾਂ ਵਿਚ ਮੋਹ ਪਾਈ ਬੈਠਾ। ਅਲਪ ਬੁੱਧੀ ਅੰਗ, ਅਲਪ ਦਾ ਅਰਥ ਹੈ ਥੋੜੀ, ਬੁੱਧੀ ਅੰਗ ਦਾ ਅਰਥ ਹੈ ਅਕਲ। ਜਿਹੜੇ ਖੋਚੀ ਮਤ ਵਾਲੇ ਥੋੜੀ ਅਕਲ ਵਾਲੇ ਨੇ ਨਾ ਉਹ ਦੁਨੀਆਂ ਦੇ ਨਾਸ਼ਵੰਤ ਪਦਾਰਥਾਂ ਵਿਚ ਮੇਹ ਪਾ ਲੈਂਦੇ, ਉਹਦੇ ਮੋਹ ਵਿਚ ਖਚਤ ਹੋ ਜਾਂਦੇ ਨੇ। ਰਚੰਤ ਬਨਤਾ, ਸਾਹਿਬ ਕਹਿਣ ਲੱਗੇ ਰਚੰਤ ਦਰ ਤੇ ਰਚ ਜਾਂਦੇ ਨੇ। ਬਨਤਾ ਬਨਤਾ ਦਾ ਅਰਥ ਹੈ ਇਸਤਰੀ, ਬਨੋਦ ਸਾਹੰਗ, ਉਹ ਇਸਤਰੀ ਦੇ ਕਲੋਲ ਇਸਤਰੀ ਦੇ ਕੇਵਲ ਇਸ ਚੋਜ ਵਿਚ ਮਸਤ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਨਾਲ ਜੁੜਨਾ। ਸਾਹਿਬ ਕਹਿੰਦੇ ਨੇ ਜਦੋਂ ਫਿਰ ਉਮਰ ਭੋਗ ਕੇ ਜਾਂਦੇ ਨੇ ਨਾ ਤੇ ਪੱਲੇ ਕੁਝ ਵੀ ਨਹੀਂ ਹੁੰਦਾ। ਸ੍ਰੀ ਮਾਨ ਭਾਈ ਗੁਰਦਾਸ ਹੋਰਾਂ ਨੇ ਇੱਕ ਕਵਿਤ ਵਿਚ ਬੜੇ ਪਿਆਰੇ ਉਦਾਹਰਨਾਂ ਤਿੰਨ ਦਿੱਤੀਆਂ। ਕਹਿੰਦੇ ਨੇ ਅਸੀਂ ਲੋਕ ਦੁਨੀਆਂ ਵਿਚ ਭਟਕ ਕੇ ਕੋਚ ਕਿਵੇਂ ਕੂਚ ਕਿਵੇਂ ਕਰਨੇ। ਭਾਈ ਗੁਰਦਾਸ ਕਹਿੰਦੇ ਨੇ ਜਦੋਂ ਪੁਰਾਣੇ ਸਮੇਂ ਵਿਚ ਤੇਲੀ ਤੇਲ ਕੱਢਦਾ ਸੀ ਨਾ ਉਹਨੇ ਕੋਹਲੂ ਦੇ ਅੱਗੇ ਬਲਦ ਜੋੜਨਾ ਤੇ ਬਲਦ ਨੂੰ ਜੋਣ ਤੋਂ ਪਹਿਲਾਂ ਉਹਦੀਆਂ ਅੱਖਾਂ ਦੇ ਉੱਤੇ ਖੋਪਾ ਚਾੜ ਦਿੰਦਾ ਸੀ ਚਮੜੇ ਦਾ, ਤੇ ਇਸ ਬਲਦ ਨੂੰ ਦਿਸੇ ਨਾ ਸਾਰਾ ਦਿਨ ਘੁੰਮਦਾ ਰਹੇ। ਭਾਈ ਗੁਰਦਾਸ ਕਹਿੰਦੇ ਨੇ ਤੇਲੀ ਨੇ ਆਪਣਾ ਬਲਦ ਕੋਹਲੂ ਅੱਗੇ ਜੁਇਆ ਤੇ ਅੱਖਾਂ ਉੱਤੇ ਖੋਪਾ, ਸਾਰਾ ਦਿਨ ਬਲਦ ਜਿਹੜਾ ਉਹ ਘੁੰਮਦਾ ਰਿਹਾ ਚੱਕਰ ਕੱਟਦਾ ਰਿਹਾ ਤੇ ਸੋਚਦਾ ਬਲਦ ਮਨ ਦੇ ਅੰਦਰ ਅੱਜ ਤਾਂ ਇੰਨਾ ਮੈਂ ਤੁਰਿਆ ਵਾਂ, ਪਤਾ ਨੀ ਕਿੰਨੇ ਕੁ ਕੋਹ ਪੈਂਡਾ ਮੈਂ ਕਰ ਲਿਆ ਹੋਵੇਗਾ। ਪਰ ਅਫਸੋਸ ਜਦੋਂ ਅੱਖਾਂ ਤੋਂ ਖੋਪਾ ਉਤਰਦਾ ਹੈਰਾਨ ਹੁੰਦਾ ਜਿੱਥੋਂ ਸਵੇਰੇ ਤੁਰਿਆ ਸਾਂ ਸ਼ਾਮ ਵੀ ਉੱਥੇ ਖਲੋਤਾ ਵਾਂ, ਮੈਂ ਤਾਂ ਇੱਕ ਕਦਮ ਵੀ ਦੂਸਰੇ ਪਾਸੇ ਨਹੀਂ ਗਿਆ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਲਈ, ਕਹਿਣ ਲੱਗੇ ਕੋਈ ਬੰਦੇ ਨੂੰ ਅੱਖਾਂ ਤੋਂ ਦਿਸਦਾ ਨਹੀਂ, ਦੋਵੇਂ ਨੇਤਰ ਬੰਦ ਨੇ ਤੇ ਉਹ ਰੱਸਾ ਪਿਆ ਵੱਟਦਾ, ਨਾਲੇ ਰੱਸਾ ਵੱਟੀ ਜਾਂਦਾ ਸਾਰਾ ਦਿਨ ਵੱਟ ਕੇ, ਕਹਿੰਦਾ ਅੱਜ ਤਾਂ ਪਤਾ ਨੀ ਕਿੰਨੇ ਕੁ ਗਜ ਕਿੰਨੇ ਕੁ ਮੀਟਰ ਮੈਂ ਲੰਮਾ ਰੱਸਾ ਵੱਟ ਲਿਆ ਤੇ ਪਿੱਛੇ ਇੱਕ ਗਾਂ ਦਾ ਬੱਚਾ ਹੈ, ਉਹ ਜਿੰਨਾ ਕੁ ਰੱਸਾ ਅੰਨਾ ਵੱਟਦਾ ਓਨੇ ਕੁ ਗਾਂ ਦਾ ਬੱਚਾ ਖਾਈ ਜਾਂਦਾ ਤੇ ਜਦੋਂ ਸ਼ਾਮ ਨੂੰ ਰੱਸੇ ਨੂੰ ਹੱਥ ਪਾ ਕੇ ਮਿਲਣ ਲੱਗਦਾ ਤੇ ਦੋ ਕੁ ਹੱਥ ਰੱਸਾ, ਕਿਉਂਕਿ ਅੰਨੇ ਨੂੰ ਦਿੱਤਿਆ ਨੀ ਵੱਟੀ ਜਾਂਦਾ ਸੀ ਪਰ ਪਿੱਛੋਂ ਬੱਚਾ ਸਭ ਕੁਝ ਖਾ ਗਿਆ। ਭਾਈ ਗੁਰਦਾਸ ਨੇ ਤੀਸਰੀ ਉਦਾਹਰਨ ਲਈ, ਕਹਿਣ ਲੱਗੇ ਮਿਰਗ ਨੂੰ ਲੱਗਦੀ ਪਿਆਸ ਤੇ ਪਿਆਸਾ ਮਿਰਗ ਜਿਹੜਾ ਰੇਤ ਚਮਕਦੀ ਏ ਪਾਣੀ ਸਮਝ ਕੇ ਉਧਰ ਦੌੜਦਾ, ਸਾਰਾ ਦਿਨ ਉਹ ਪਾਣੀ ਸਮਝ ਕੇ ਮਾਰੂ ਥਲ ਵਿਚ ਦੌੜੀ ਜਾਂਦਾ ਪਰ ਪਾਣੀ ਹੋਵੇ ਤਾਂ ਪਿਆਸ ਬੁੱਝੇ, ਅਖੀਰ ਤੇ ਥੱਕ ਕੇ ਮੌਤ ਦੇ ਮੂੰਹ ਵਿਚ ਚਲਾ ਜਾਂਦਾ। ਹੇ ਮੇਰੇ ਵਾਹਿਗੁਰੂ, ਸਾਡੇ ਅੰਦਰ ਦੀ ਅਵਸਥਾ ਇਹੀ ਆ, ਅਸੀਂ ਤਾਂ ਤੇਲੀ ਦੇ ਬਲਦ ਹਾਂ। ਜਿਹੜੀ ਅਵਸਥਾ ਜਿਉ ਜਾਂ ਜੀਵਨ ਸਾਡਾ 15 ਸਾਲ ਦੀ ਉਮਰ ਵਿਚ ਸੀ, 65 ਸਾਲ ਦੀ ਉਮਰ ਹੋ ਗਈ ਸਾਡਾ ਜੀਵਨ ਅਜੇ ਵੀ ਹੋਵੇ, ਅਸੀਂ ਤਾਂ ਤੇਲੀ ਦੇ ਬਲਦ ਦੀ ਤਰ੍ਹਾਂ ਉੱਥੇ ਘੁੰਮਨੇ ਪਏ ਆ, ਇੱਕ ਕਦਮ ਹੀ ਤੇਰੇ ਘਰ ਵੱਲ ਨੂੰ ਤੁਰੇ ਨੇ। 50 ਸਾਲ ਦੀ ਉਮਰ ਲੰਘ ਗਈ ਪਰ ਖਲੋਤੇ ਤੇ ਉੱਥੇ ਆ ਨਾ, 50 ਸਾਲ ਵਿਚ ਕੀ ਤਰੱਕੀ ਕੀਤੀ, ਨਾਮ ਨਾਲ ਜੁੜੇ, ਬਾਣੀ ਨਾਲ ਜੁੜੇ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ। ਜੇ ਪੜ੍ਹਨਾ ਹੋਵੇ ਆ ਗੁਰਮੁਖੀ ਦੀਆਂ ਅਖਬਾਰਾਂ ਅਸੀਂ 10-10 ਪੰਨੇ ਪੜ੍ਹਦੇ ਨੇ ਆ, ਪਰ ਇਹਨਾਂ ਅੱਖਾਂ ਨੇ ਕਿਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਅਜੇ ਤੱਕ ਬਿਲਕੁਲ ਨਹੀਂ ਕੀਤੇ ਹੋਣ। ਕਈ ਸੱਜਣ ਹੋਣਗੇ, ਇਹਦਾ ਮਤਲਬ ਬਲਦ ਦੀ ਤਰ੍ਹਾਂ ਘੁੰਮੇ ਤਾਂ ਜ਼ਰੂਰ, ਜ਼ਿੰਦਗੀ ਦਾ ਸਫ਼ਰ ਤਾਂ ਜ਼ਰੂਰ ਤੈਅ ਕੀਤਾ, ਪਰ ਹੈਰਾਨਗੀ ਦੀ ਕੱਲ ਵਾਹਿਗੁਰੂ ਦੇ ਘਰ ਵੱਲ ਇੱਕ ਕਦਮ ਵੀ ਵਧਾਇਆ ਨਹੀਂ। ਭਾਈ ਸਾਹਿਬ ਕਹਿੰਦੇ ਨੇ ਜੈਸੇ ਬੈਲ ਤੇਲੀ ਕੋ, ਜਿਵੇਂ ਤੇਲੀ ਦਾ ਜਿਹੜਾ ਬਲਦ ਹੈ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ, नैन उगरत वही ठाव ही ठिकानो है, जैसे जेवरी बटत आंदरो अचिंत चिंत, कह लगे खात जात बचरो टटोरे पछतानो है, जैसे मृग तृष्णा लो तावे मृग त्रिखावंत, साहब कह लगे फिर हुंदा की आवत न साथ, परमत परमत साहब कहने उथे चार चफेरे भजदा पे है, आवत में शांत परम परमत हैरानो है, कह लगे तैसे सपनंतर दिसंतर बहाए गई, इसे तरह मेरे वैगुरु साड़ी उम्र लंघ गई सुपने दी तरह, पहुंचियो ना तहां जहां मोह जानो है, जिथे मेरा असली टिकाना सी मैं उथे पहुंची नहीं, मेरी उम्र ता तेली दे बल्ब दी तरह, साहब जी अन्ने दे बच्चे अन्ने दे रस्से वतन दी तरह, ते मृग तृष्णा दी तरह लंघ गई मैं प्रीतम तक पहुंची नहीं। साहब सच्चे पिता कहिंदे ने जोबन बह करम, जोबन दर से जवानी, बह करम दर से ताकत, कहन लगे जवानी दी ताकत कनक कुंडल है, कनक दर से सोना, कुंडल दा अर्थ है जेड़े कन्ना विच पांदे ने कोई वाले, साहब कहन लगे सोने दे कुंडल ते जवानी दा मान जेड़ा तू करी बैठा है, जिस सोने ते जवानी विच तू रब नू भुलाया इन्हे भी तेरे नाल ले जाना। सतगुरु ने बड़े प्यारे बचन कहे, कहिंदे ने पावत रलिया जोबन बलिया, नाम बिना माटी संग रलिया, साहब कहिंदे ने कान कुंडलिया से सुखलिया मन गर बलिया, हर भगत बिना लै धरन कडलिया, बल भावे सोने दे कुंडल पाई फिर, ते जेड़े सोने दे कुंडल पा के रब नू भुलांदे ने, मेरा गुरु ग्रंथ साहब बचन करदे, साहब जी कहिंदे ने याद रखी कबीर कंचन के कुंडल बने, ऊपर लाल जड़ाओ दिस है दादा कान जो जिन मन ना ही ना हो, सोने दे कुंडल ता पाई बैठा पर वैगुरु दे चरना नल ता सांझ पाई। वैसे गुरमत विच नक छेदक कन छेद गहने दी बिल्कुल मनाई, चेते रखना सतगुरु ने कृपा करके सानू जीवन दिता है मालक दी रजा विच बतीत कर ले। साहब कहिंदे ने पर सोने दे कुंडल पाए बचित्र मंदर, सोने घर भी बना ले सुभंत बस्तरा, ते सोने कपड़े भी पाले, साहब कहिंदे अत्यंत माया दी आपतंग, चेते रखी अत जोर दी माया तेनू कई ढंगा नाल व्यापदी पई, किते इस्त्री दे प्यार दे रूप विच, किते सोने दे कुंडल दे रूप विच, साहब कहिंदे ने किते जवानी दे रूप विच, किते सोने घर ते सोने कपड़िया दे रूप विच, हे अचुत शरण संत, गुरु अर्जन साहब कहिंदे ने जेड़े तेरे संत जाने ओ तेरे चरणा दी शरण विच आए ने, पो भगवान है नमै, हे मेरे वाहेगुरु तेरे चरणा विच साडी नमस्कार है, तू कृपा करके सानू इन्हां तो बचा लवे। हुण इक कईयां दे मन विच सवाल उठेगा बई जे गुरु ग्रंथ साहब यही कहिंदा है बई ये माया दा मोह तू छड दे, आ जवानी ए दौलत आ जो कुछ तू वेना एदे विच खचत ना हो, ते फिर फायदा की है, सब कुछ तो असीं करने पए आ। मैं अर्ज करा ए नहीं क्या मेरे गुरु ने तेरे कुल मकान ना होवे, मेरा बाबा कदी नहीं कहिंदा भी सिखा तेरे कुल सोहनी सुंदरता ना होवे, तू आरोग ना होवे, किते गुरु ग्रंथ साहिब दी बाणी पढ़ो, मेरा गुरु नानक कहिंदा सिखा तू इन्ना तनाड होवे, तेरे घर लकड़ दे इट्टां दे पत्थर दे नहीं, तेरे घर दियां दीवारां सुच्चे मोतियां दे नाल चुनियां होण, इन्ना तनाड होवे तेरे घर दियां दीवारां ते चंदन दा लेपण होया होवे, कीमती हीरे ते मोती जड़े होण, जिस धरती ते तू पैर पावे ओ धरती भी सोने नाल जड़ी होवे, पर इन्ना कुछ लै के जदों उस घर विच वड़े ते पहला तेरे मुंह विचो निकले मेरे वाहेगुरु दात तेरी दित्ती है, कृपा करिए दात नू देख के तेनू भुल ना जाऊ। साहब ने कहा मोती ता मंदर उतरे रतनी ता हो है जड़ाओ, कस्तूर कुंगू अगर चंदन लीप आवे चाहो, मत देख फूला विसरे तेरा चित न आवे नाओ, धरती ता हीरे लाल जरती पलंग लाल जड़ाओ, मोहनी मुख मणि सो है करे रंग पसाओ, पर इनी दात लेके मत देख फूला विसरे तेरा चित न आवे नाओ। मैं सिर्फ दो मिनट कह के समाप्ति करना, शेरे पंजाब महाराणा रणजीत सिंह उन्हां दे जीवन दियां कुछ घटनावां ना करम सिंह हिस्टोरियन होरां ने कठियां कीतियां ने। देखो जे किते शुक्र करना होवे गुरु दा, ओदे दर ते आया सी एक वारी कोई कारीगर, उन्हें कहा मैं शेरे पंजाब तेरी कुर्सी बनानी है। पहली गल चेते रखियो, शेरे पंजाब अपनी सारी जिंदगी दे अंदर कदी सिंघासन ला के नहीं बैठा, वह जदों भी दरबार विच आया कुर्सी विच बैठा है। ਕੁਰਸੀ ਤੇ ਬੈਠਾ ਮੈਂ ਇਹ ਵੀ ਅਰਜ ਕਿਸੇ ਦਿਨ ਕਰਾਂਗਾ ਸਿੰਘਾਸਨ ਤੇ ਕਿਉਂ ਨੀ ਬੈਠਾ ਇਹਦੇ ਵੀ ਕਾਰਨ ਨੇ ਕਹਿੰਦੇ ਨੇ ਜਦੋਂ ਕਾਰੀਗਰ ਕੁਰਸੀ ਬਣਾਉਣ ਲੱਗਾ ਨਾ ਤੇ ਸ਼ੇਰੇ ਪੰਜਾਬ ਨੇ ਇੱਕ ਗੱਲ ਕਹੀ ਕਹਿਣ ਲੱਗਾ ਸੱਜਣਾ ਕੁਰਸੀ ਭਾਵੇਂ ਜਿਤਨੀ ਮਰਜ਼ੀ ਕੀਮਤੀ ਬਣਾ ਦੇ ਪਰ ਇੱਕ ਗੱਲ ਯਾਦ ਰੱਖੀ ਜਦੋਂ ਸ਼ੇਰੇ ਪੰਜਾਬ ਕੁਰਸੀ ਤੇ ਬਹਿ ਤੇ ਕੁਰਸੀ ਦਾ ਮੂੰਹ ਲਾਹੌਰ ਤੋਂ ਅੰਮ੍ਰਿਤਸਰ ਹੋਣਾ ਚਾਹੀਦਾ ਕਿਉਂਕਿ ਇਸ ਕੁਰਸੀ ਦਾ ਦਾਤਾ ਗੁਰੂ ਰਾਮਦਾਸ ਤੇ ਮੇਰੇ ਪੱਲੇ ਕੁਝ ਵੀ ਨਹੀਂ ਇਸ ਕੁਰਸੀ ਦਾ ਮੂੰਹ ਗੁਰੂ ਰਾਮਦਾਸ ਦੇ ਘਰ ਵਿੱਚ ਹੋਵੇ ਕਮਾਲ ਦੀ ਗੱਲ ਉਹ ਲਿਖਦੇ ਨੇ ਕਰਮ ਸਿੰਘ ਹਿਸਟੋਰੀਅਨ ਜੀ ਨੇ ਇਕੱਠੇ ਕੀਤੇ ਜਿਹੜੇ ਲੇਖ ਉਹ ਲਿਖਦੇ ਨੇ ਇੱਕ ਸੰਤ ਨਿਹਾਲ ਸਿੰਘ ਜੀ ਕੇਸਰੀ ਹੋਏ ਨੇ ਕਹਿੰਦੇ ਨੇ ਉਹਨਾਂ ਦਾ ਸ਼ਰਧਾਲੂ ਸੀ ਜਿਹੜਾ ਸ਼ੇਰੇ ਪੰਜਾਬ ਦੀ ਆਪ ਦੀ ਘਰ ਦੀ ਸੇਵਾ ਵਿੱਚ ਸੇਵਾਦਾਰ ਸੀ ਉਹ ਕਹਿੰਦਾ ਇੱਕ ਦਿਨ ਸ਼ਾਮਾਂ ਦੇ ਵਕਤ ਨਾ ਮੈਂ ਸ਼ੇਰੇ ਪੰਜਾਬ ਨੂੰ ਬੁਲਾਉਣ ਗਿਆ ਕਹਿਣ ਲੱਗੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੱਲ ਮੂੰਹ ਕਰਕੇ ਬੈਠਾ ਤੇ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ ਤੇ ਸ਼ਬਦ ਇਹਦੇ ਸਨ ਕਹਿੰਦਾ ਸੀ ਗੁਰੂ ਰਾਮਦਾਸ ਮੈਂ ਤਾਂ ਬਿਮਾਰੀ ਦਾ ਮਾਰਿਆ ਕਾਣਾ ਵਾਂ ਮੇਰੀ ਤਾਂ ਇੱਕ ਅੱਖ ਵੀ ਨਹੀਂ ਅੱਤ ਦਾ ਮੇਰਾ ਚਿਹਰਾ ਘਰੂਪ ਏ ਪਰ ਤੂੰ ਆਪਣੀ ਇਸ ਕੌਮ ਦੀ ਸੇਵਾ ਮੈਨੂੰ ਬਖਸ਼ੀਏ ਮੇਰ ਕਰੀ ਮੈਂ ਕਿਤੇ ਸੇਵਾ ਲੈ ਕੇ ਦਾਤਿਆ ਤੈਨੂੰ ਭੁੱਲ ਨਾ ਜਾਊ ਨਾਲੇ ਅੱਖਾਂ ਤੋਂ ਨੀਰ ਦੀ ਝੜੀ ਤੇ ਨਾਲੇ ਉਹ ਕਿਰਪਾ ਲੈ ਕੇ ਗੁਰੂ ਕੇ ਚਰਨਾਂ ਵਿੱਚ ਜੁੜਿਆ ਪਿਆਰਿਓ ਆਓ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨੂੰ ਜੁੜੀਏ ਪੁੱਤਰ ਧੀਆਂ ਦੌਲਤ ਜੋ ਰੱਬ ਨੇ ਦਿੱਤਾ ਮੁਬਾਰਕ ਪਰ ਇਹਦਾ ਸ਼ੁਕਰ ਜ਼ਰੂਰ ਕਰਿਆ ਕਰੋ ਦਸਵੰਧ ਕੱਢ ਕੇ ਦੌਲਤ ਦਾ ਵੀ ਤੇ ਸਮੇਂ ਦਾ ਵੀ ਮਿਲੀ ਮਨੁੱਖਾ ਦੇਈਏ ਸਫਲ ਕਰ ਲਈਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।